ओंकार सतनाम कर्ता पुरुख निरपहो निर्वैर अकाल मूर्त अजूनी सहपान गुर प्रसाद जप आद सच उदार सच है भी सच नानक होसी भी सच मुजकर्ज गुप्तम पेश तो दर गोश कौन करता अका कबीर प्रेम तुम देव पर मदगार दुनिया मुकामे फानी तहकीक दिलदानी मम सार मुए इजराइल गिरफ्तार दिल हे चन दानी जहाओ जान पिसर कदर बिरादरा कस नेश दस तुम भीग आखिर व्यक्तम कस न दाद चू शब्द तकबीर सब रोज गस्तम दर हवा कर दे बदी ख्याल गाहे न नेकी कार करतम नम ईचिनी अहवाल बद बख्त हम चो वकील गाफिल बे नजर बेबाक नानक बगोयल जन तुरा तेरी चाकरा पा खाक नानक बगोयद जन तुरा तेरे चाकरा पाखाक सतनाम श्री वाहिगुरु जी एक ओंकार सतगुर प्रसाद राग आसा महला तीजा अष्टपदिया कर अठवां काफी गुरते सांत उपजै जिन तिसना अग्रम बुझाई गुरते नाम पाईऐ वड़ी वड़ियाई गुरते सांत उपजै जिन तिसना अग्न बुझाई गुरते नाम पाईऐ वड़ी वड़ियाई एको नाम चेत मेरे भाई जगत जलंदा देह कै भज पए सरनाई रहाओ गुरते ज्ञान उपजै महा तत् विचारा गुरते घर दर पाया भक्ति परे भंडारा गुरमुख नाम त्याईऐ बूझै विचारा गुरमुख भगत सलाह है अंतर शब्द अपारा गुरमुख सुख उपजै दुख कदे न होई गुरमुख होमै मारिय मन निर्मल होई सतगुर मिलिय आप गया त्रिपावन सोजी पाई निर्मल ज्योत पसर रही ज्योति ज्योत मिलाई पूरा गुर समझाया मत उत्तम होई अंतर शीतल शांत होए नामे सुख होई पूरा सतगुरु ता मिलै जा नदर करेई किल विख पाप सब कटिया फिर दुख बिघन न होई अपने हथ वड़ियाईया दे नामे लाए नानक नाम निधान मन वसिया वड़ियाई पाए अपने हथ वड़ियाईया दे नामे लाए नानक नाम निधान मन वसिया वड़ियाई पाए वाहिगुरु जी का खालसा वाहिगुरु जी की फतेह गुरु की साजी नवाजी गुरु साध संगत जी अमृत वेड़ा सच नौ वड़ियाई विचार दे महावाक अनुसार अमृत वेड़े तो गुरु चरणा च हाजरियाँ भर के गुरबाणी का आनंद माण रहे हाँ आओ हुण सतगुरां दी लड़ीवार कथा नाल जुड़ जाइए प्यार नाल आखिए सतनाम श्री वाहे गुरु साहिब जी सतनाम श्री वाहे गुरु साहिब जी एक ओंकार सतगुर प्रसाद सतगुरु महाराज गुरबाणी की आरंभता विच ये बंगला चरण रखते हैं परमेश्वर वाहिगुरु नूं चेते करते हैं क्योंकि ऐसा विधान है जे ग्रंथ दे आरंभ विच मंगल करिए परमात्मा नूं याद करिए तां कि ग्रंथ जिहड़ा है जिहड़ा भी काम शुरू किया है जिहड़ा लेख शुरू किया है वह निर्विघन समाप्त हो जाए उस विघन ना पावे ਗ੍ਰੰਥ ਦੀ ਨਿਰਵਿਘਨ ਸਮਾਪਤੀ ਵਾਸਤੇ ਮੰਗਲਾਚਰਨ ਕੀਤਾ ਜਾਂਦਾ ਹੈ। ਦੂਸਰਾ, ਮੰਗਲਾਚਰਨ ਨਾ ਕੀਤਾ ਹੋਵੇ, ਵੈਸੇ ਹੀ ਕੋਈ ਚੀਜ਼ ਆਰੰਭ ਕੀਤੀ ਜਾਵੇ ਤਾਂ ਪੜ੍ਹਨ ਵਾਲੇ ਨੂੰ ਇਹ ਭੁਲੇਖਾ ਪੈਂਦਾ ਹੈ ਕਿ ਇਹ ਕਿਸੇ ਨਾਸਤਕ ਦਾ ਲਿਖਿਆ ਹੋਇਆ ਗ੍ਰੰਥ ਹੈ। ਸੋ ਜੇ ਮੰਗਲਾਚਰਨ ਹੋਵੇ ਤਾਂ ਪੜ੍ਹਨ ਵਾਲੇ ਨੂੰ ਪ੍ਰਤੀਤ ਹੋ ਜਾਂਦੀ ਹੈ ਵੀ ਇਹ ਕਿਸੇ ਸ਼ਰਧਾਵਾਨ ਦਾ ਲਿਖਿਆ ਹੋਇਆ ਗ੍ਰੰਥ। ਐਸਾ ਨਿਯਮ ਬਣਿਆ ਹੋਇਆ, ਇਸੇ ਕਰਕੇ ਗੁਰੂ ਮਹਾਰਾਜ ਨੇ ਬਾਣੀ ਦੇ ਆਰੰਭ ਵਿੱਚ ਇਹ ਮੰਗਲਾਚਰਨ ਲਿਖੇ ਹਨ। ਇੱਕ ਓਅੰਕਾਰ ਪਰਮਾਤਮਾ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਕੇਵਲ ਇੱਕੋ ਹੀ ਹੈ ਔਰ ਉਸੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ, ਉਹੀ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਅਤੇ ਆਪਣੇ ਸਾਰੇ ਪਸਾਰੇ ਨੂੰ ਆਪਣੇ ਵਿੱਚ ਹੀ ਸਮੇਟ ਲੈਂਦਾ ਹੈ। ਜਬ ਉਦਕਰਖ ਕਰਾ ਕਰਤਾਰਾ ਪਰਜਾ ਤਰਤ ਤਵ ਦੇ ਅਪਾਰਾ, ਜਬ ਆਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਜਦੋਂ ਉਦਕਰਖ ਕਰਦਾ ਭਾਵ ਪੈਦਾ ਕਰਦਾ ਤਾਂ ਬਹੁਤ ਤਰ੍ਹਾਂ ਦੀ ਰਚਨਾ ਰਚ ਦਿੰਦਾ ਹੈ, ਜਦੋਂ ਸਮਾਪਤ ਕਰਨ 'ਤੇ ਆਉਂਦਾ ਸਾਰੀ ਸਮਾਪਤ ਵੀ ਕਰ ਦਿੰਦਾ। ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, ਆਦਿ ਅੰਤ ਇੱਕੋ ਹੀ ਹੈ ਵਾਹਿਗੁਰੂ ਅਤੇ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ। ਜਿਹੜੀਆਂ ਤਿੰਨ ਅਵਸਥਾ ਨੇ ਜਾਗਰਤ ਸੁਪਨ ਸੁਖੋਪਤੀ, ਉਹਨਾਂ ਤਿੰਨਾਂ ਅਵਸਥਾ ਦਾ ਸਾਕਸ਼ੀ ਵੀ ਹੈ, ਜਾਣਕਾਰ ਹੈ, ਉਹਨਾਂ ਨੂੰ ਦੇਖਦਾ ਹੈ ਨਿਰਾਲਾ ਰਹਿ ਕੇ, ਆਪ ਚੌਥੀ ਪਦਵੀ ਦਾ ਮਾਲਕ। ਐਸਾ ਉਹ ਵਾਹਿਗੁਰੂ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਰਾਗ ਆਸਾ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਆਸਾ ਰਾਗ ਵਿੱਚ ਅਸ਼ਟਪਦੀਆਂ ਉਚਾਰਨ ਕਰਦੇ ਹਨ। ਘਰ ਅੱਠਵਾਂ, ਅੱਠਵੇਂ ਘਰ ਵਿੱਚ ਗਾਉਣ ਦਾ ਸੰਕੇਤ ਹੈ। ਕਾਫੀ ਕਾਫੀ ਰਾਗ ਵੀ ਹੈ ਅਤੇ ਕਾਫੀ ਛੰਤ ਵੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਫੀ ਵਿੱਚ ਬਾਣੀ ਉਚਾਰਨ ਕਰਦੇ ਹਨ। ਗੁਰ ਤੇ ਸਾਂਤ ਉਪਜੈ, ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਕੋਲੋਂ ਹੀ ਸ਼ਾਂਤੀ ਪੈਦਾ ਹੁੰਦੀ ਹੈ। ਗੁਰੂ ਦੇ ਕੋਲ ਆਵਾਂਗੇ ਤਾਂ ਸ਼ਾਂਤੀ ਮਿਲੇਗੀ, ਮਨ ਟਿਕੇਗਾ, ਵਰਨਾ ਇਹ ਮਨ ਹਰ ਵੇਲੇ ਭਟਕਦਾ ਰਹਿੰਦਾ ਹੈ, ਮਨ ਸਾਡਾ ਅਸ਼ਾਂਤ ਰਹਿੰਦਾ ਹੈ। ਜਦੋਂ ਗੁਰੂ ਕੋਲ ਆਵਾਂਗੇ ਤਾਂ ਇੱਥੇ ਆ ਕੇ ਮਨ ਸ਼ਾਂਤ ਹੋ ਜਾਂਦਾ ਹੈ। ਜਿਨ ਤ੍ਰਿਸ਼ਨਾ ਅਗਨ ਬੁਝਾਈ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਸਿੱਖਾਂ ਸੇਵਕਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਹੈ। ਤ੍ਰਿਸ਼ਨਾ ਦੀ ਅੱਗ ਸਾਨੂੰ ਸ਼ਾਂਤ ਹੋਣ ਨਹੀਂ ਦਿੰਦੀ, ਸ਼ਾਂਤੀ ਨਹੀਂ ਆਉਣ ਦਿੰਦੀ। ਜਿੱਥੇ ਅੱਗ ਲੱਗੀ ਹੋਵੇ ਉੱਥੇ ਸ਼ਾਂਤੀ ਕਿੱਥੇ? ਸਾਧ ਸੰਗਤ ਜੀ, ਅੱਗ ਤਾਂ ਸਾੜਦੀ ਹੈ, ਸੇਕ ਦਿੰਦੀ ਹੈ, ਨੁਕਸਾਨ ਕਰਦੀ ਹੈ, ਬਰਬਾਦ ਕਰਦੀ ਹੈ। ਸਾਡੇ ਅੰਦਰ ਦਾ ਜੋ ਆਨੰਦ ਹੈ, ਅੰਦਰ ਦੀ ਜੋ ਖੁਸ਼ੀ ਹੈ, ਸਾਡੇ ਮਨ ਦੀ ਜੋ ਸ਼ਾਂਤੀ ਹੈ, ਉਸ ਨੂੰ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ। ਆਹ ਵੀ ਮੈਨੂੰ ਮਿਲ ਜਾਵੇ, ਉਹ ਵੀ ਮੈਨੂੰ ਮਿਲ ਜਾਵੇ, ਉਹ ਵੀ ਮੈਨੂੰ ਮਿਲ ਜਾਵੇ, ਇਹ ਜਿਹੜੀ ਸਾਨੂੰ ਹਰ ਵੇਲੇ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਲੱਗੀ ਰਹਿੰਦੀ ਹੈ, ਇਹ ਤ੍ਰਿਸ਼ਨਾ ਦੀ ਅੱਗ ਮਨ ਨੂੰ ਸ਼ਾਂਤ ਨਹੀਂ ਹੋਣ ਦਿੰਦੀ। ਜਦੋਂ ਸਤਿਗੁਰਾਂ ਕੋਲ ਜਾਈਦਾ ਹੈ, ਸਤਿਗੁਰੂ ਪਹਿਲਾਂ ਤ੍ਰਿਸ਼ਨਾ ਦੀ ਅੱਗ ਬੁਝਾਉਂਦੇ ਹਨ, ਉਸੇ ਵੇਲੇ ਮਨ ਸ਼ਾਂਤ ਹੋ ਜਾਂਦਾ ਹੈ। ਗੁਰ ਤੇ ਨਾਮ ਪਾਈਐ ਵੱਡੀ ਵਡਿਆਈ, ਸਤਿਗੁਰਾਂ ਕੋਲੋਂ ਅੱਗ ਬੁਝਾਉਣ ਵਾਲਾ ਨਾਮ ਰੂਪੀ ਜਲ ਪ੍ਰਾਪਤ ਕਰੀਦਾ ਹੈ। ਜਿਵੇਂ ਅੱਗ ਬੁਝਾਉਣੀ ਹੋਵੇ ਤਾਂ ਪਾਣੀ ਦਾ ਛੱਟਾ ਮਾਰਨਾ ਪੈਂਦਾ ਹੈ। ਸਾਡੇ ਅੰਦਰ ਜਿਹੜੀ ਅੱਗ ਹੈ ਤ੍ਰਿਸ਼ਨਾ ਦੀ, ਇਹ ਪਰਮਾਤਮਾ ਦੇ ਵਾਹਿਗੁਰੂ ਦੇ ਨਾਮ ਨਾਲ ਬੁਝਦੀ ਹੈ। ਅਤੇ ਨਾਮ ਕਿੱਥੋਂ ਮਿਲਦਾ ਹੈ? ਨਾਮ ਸਤਿਗੁਰਾਂ ਤੋਂ ਮਿਲਦਾ ਹੈ। ਗੁਰ ਤੇ ਨਾਮ ਪਾਈਐ ਸਤਿਗੁਰੂ ਕੋਲੋਂ ਨਾਮ ਪ੍ਰਾਪਤ ਕਰੀਦਾ ਹੈ। ਵੱਡੀ ਵਡਿਆਈ ਉਹ ਨਾਮ ਜਿਸ ਦੀ ਵਡਿਆਈ ਬੜੀ ਵੱਡੀ ਹੈ। ਹੋਰ ਸੰਸਾਰ ਦੀ ਕੋਈ ਐਸੀ ਚੀਜ਼ ਨਹੀਂ ਜੋ ਨਾਮ ਦੀ ਬਰਾਬਰੀ ਕਰ ਸਕੇ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ। ਨਾਮ ਦੇ ਤੁਲ ਹੋਰ ਕੋਈ ਚੀਜ਼ ਹੈ ਨਹੀਂ ਸੰਸਾਰ ਵਿੱਚ। ਬਾਕੀ ਸਾਰੀਆਂ ਚੀਜ਼ਾਂ ਸਾਡੇ ਮਨ ਨੂੰ ਹੋਰ 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 ਤ੍ਰਿਸ਼ਨਾ ਹੀ ਲਾਉਂਦੀਆਂ ਹਨ। ਜਿਵੇਂ ਸਾਧ ਸੰਗਤ ਜੀ ਅੱਗ ਦੇ ਵਿੱਚ ਬਾਲਣ ਪਾਈ ਜਾਓ ਤਾਂ ਅੱਗ ਬੁੱਝਦੀ ਤਾਂ ਨਹੀਂ, ਹੋਰ ਭੜਕਦੀ ਹੈ। ਇੱਦਾਂ ਸਾਡੀ ਤ੍ਰਿਸ਼ਨਾ ਦੀ ਅੱਗ ਪਦਾਰਥਾਂ ਨਾਲ ਬੁੱਝਦੀ ਨਹੀਂ, ਹੋਰ ਭੜਕਦੀ ਹੈ। ਜਿੰਨੇ ਪਦਾਰਥ ਮਿਲਦੇ ਨੇ ਕਹਿੰਦੇ ਹੋਰ 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 ਹੋਰ, ਅਜੇ ਕੁਛ ਨਹੀਂ ਬਣਿਆ, ਕੁਝ ਹੋਰ ਆ ਜਾਵੇ। ਜਦੋਂ ਉਹ ਚੀਜ਼ ਆ ਜਾਂਦੀ ਹੈ ਫਿਰ ਕਹਿੰਦਾ ਹੋਰ ਆ ਜਾਵੇ। ਪਰ ਜਦੋਂ ਨਾਮ ਮਿਲ ਜਾਂਦਾ ਤਾਂ ਮਨ ਸ਼ਾਂਤ ਹੋ ਜਾਂਦਾ, ਹੋਰ ਕੁਝ ਪਾਉਣਾ ਬਾਕੀ ਨਹੀਂ ਰਹਿ ਜਾਂਦਾ। ਇਸ ਕਰਕੇ ਮਨ ਨੂੰ ਸ਼ਾਂਤ ਕਰਨ ਵਾਲੀ ਜੋ ਨਾਮ ਦੀ ਦਾਤ ਹੈ ਉਹ ਸਤਿਗੁਰਾਂ ਕੋਲੋਂ ਮਿਲਦੀ ਹੈ, ਜਿਸ ਦਾਤ ਦੀ ਵੱਡੀ ਵਡਿਆਈ ਹੈ। ਏਕੋ ਨਾਮ ਚੇਤ ਮੇਰੇ ਭਾਈ, ਹੇ ਮੇਰੇ ਭਾਈ, ਇੱਕੋ ਪਰਮਾਤਮਾ ਦੇ ਵਾਹਿਗੁਰੂ ਦੇ ਨਾਮ ਨੂੰ ਵਾਰ ਵਾਰ ਚੇਤੇ ਕਰ। ਵਾਹਿਗੁਰੂ 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 ਜਪ। ਏਕੋ ਨਾਮ ਚੇਤ ਮੇਰੇ ਭਾਈ, ਹੇ ਮੇਰੇ ਭਾਈ, ਹੇ ਮੇਰੇ ਸੱਜਣ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਬਾਕੀ ਗੱਲਾਂ ਸਾਰੀਆਂ ਜਿਹੜੀਆਂ ਨੇ ਉਹ ਦੂਜਿਆਂ ਦੇ ਭਲੇ ਲਈ ਹੁੰਦੀਆਂ ਨੇ, ਨਾਮ ਆਪਣੇ ਭਲੇ ਲਈ ਹੁੰਦਾ ਹੈ। ਆਪਣਾ ਭਲਾ ਵੀ ਤਾਂ ਚਾਹੀਦਾ ਨਾ, ਜੇ ਸਾਡਾ ਆਪਣਾ ਭਲਾ ਹੋ ਗਿਆ ਅਸੀਂ ਦੂਜੇ ਦਾ ਵੀ ਭਲਾ ਕਰ ਸਕਦੇ ਹਾਂ। ਜੇ ਆਪਣਾ ਹੀ ਨਹੀਂ ਹੋਇਆ, ਜੇ ਆਪ ਹੀ ਭੁੱਖੇ ਹਾਂ, ਆਪ ਭੁੱਖਾ ਬੰਦਾ ਦੂਜੇ ਨੂੰ ਰੋਟੀ ਕੀ ਖਵਾਏਗਾ, ਆਪ ਦੁਖੀ ਦੂਜੇ ਨੂੰ ਕੀ ਸੁਖੀ ਕਰੇਗਾ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਪਣਾ ਭਲਾ ਨਾਮ ਨਾਲ ਹੋਣਾ, ਤੂੰ ਨਾਮ ਜਪ। ਜਗਤ ਜਲੰਦਾ ਦੇਖ ਕੇ ਭੱਜ ਪਏ ਸਰਣਾਈ, ਇਹ ਜਗਤ ਸੰਸਾਰ ਸੜਦਾ ਬਲਦਾ ਦੇਖ ਕੇ ਅਸੀਂ ਗੁਰੂ ਮਹਾਰਾਜ ਦੀ ਸ਼ਰਨ ਪੈ ਗਏ, ਪਰਮੇਸ਼ਰ ਦੀ ਸ਼ਰਨ ਪੈ ਗਏ। ਰਹਾਓ ਵਿਸਰਾਮ ਦੇ ਕੇ ਮਹਾਰਾਜ ਕਥਨ ਕਰਦੇ ਨੇ, ਗੁਰ ਤੇ ਗਿਆਨ ਉਪਜੈ ਮਹਾਂ ਤਤ ਵਿਚਾਰਾ। ਸਤਿਗੁਰਾਂ ਕੋਲੋਂ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਬ੍ਰਹਮ ਗਿਆਨ ਸਤਿਗੁਰਾਂ ਦੇ ਹਿਰਦੇ ਵਿੱਚੋਂ ਹੀ ਪ੍ਰਗਟ ਹੁੰਦਾ ਹੈ। ਮਹਾਂ ਤੱਤ ਵਿਚਾਰਾ, ਜਿਹੜੀ ਸਭ ਤੋਂ ਮਹਾਨ ਤੱਤ ਵਿਚਾਰ ਹੈ, ਸ੍ਰੇਸ਼ਟ ਵਿਚਾਰ ਹੈ, ਉੱਦਾਂ ਦੇ ਹਰ ਬੰਦਾ ਕੋਈ ਨਾ ਕੋਈ ਵਿਚਾਰ ਕਰਦਾ ਹੀ ਰਹਿੰਦਾ। ਦੁਕਾਨਦਾਰ ਵੀ ਵਿਚਾਰ ਕਰਦਾ, ਸੌਦਾਗਰ ਵੀ ਵਿਚਾਰ ਕਰਦਾ, ਨੌਕਰੀ ਵਾਲਾ ਬੰਦਾ ਵੀ ਵਿਚਾਰ ਕਰਦਾ, ਪੜ੍ਹਾਈ ਲਿਖਾਈ ਵਾਲਾ ਬੰਦਾ ਵੀ ਵਿਚਾਰ ਕਰਦਾ। ਹਰ ਬੰਦਾ, ਭਾਵੇਂ ਕੋਈ ਪੜ੍ਹਿਆ ਲਿਖਿਆ ਹੈ, ਭਾਵੇਂ ਕੋਈ ਅਨਪੜ੍ਹ ਹੈ।